ਵਾਰ 13 ਪੌੜੀ 18 ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦੁਬਾਜਰੇ ਇਨਸਾਨ ਦਾ ਜੀਵਨ ਕਿਵੇਂ ਦੁਖਦਾਈ ਅਤੇ ਦੂਸਰਿਆਂ ਨਾਲ ਕੀ ਵਰਤਾਓ ਆ ਉਹਦਾ ਉਹੀ ਦੱਸ ਰਹੇ। ਦੋ ਪਾਸੜ ਬਿਰਤੀ ਵਾਲਾ ਇਨਸਾਨ, ਦੋ ਭਾਂਤੀ ਬਿਰਤੀ ਵਾਲਾ ਇਨਸਾਨ ਗੁਰੂ ਤੋਂ ਟੁੱਟਿਆ ਹੋਇਆ ਕੈਸਾ ਜੀਵਨ ਹੈ ਉਸਦਾ। ਅੱਕ ਧਤੂਰਾ ਝਟਲਾ ਨੀਵਾ ਹੋਏ ਨਾ ਦੁਬਦਾ ਖੋਈ, ਫੁੱਲ ਫੁੱਲ ਫੁੱਲੇ ਦੁਬਾਜਰੇ, ਬੇਖ ਫਲ 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 ਮੰਦੀ ਸੋਈ, ਪੀਏ ਨਾ ਕੋਈ ਅੱਕ ਦੁੱਧ, ਪੀਤੇ ਮਰੀਏ ਦੁੱਧ ਨਾ ਹੋਈ, ਖੱਖੜੀਆਂ ਵਿੱਚ ਬੁੱਢੀਆਂ ਫਟ ਫਟ ਛੁੱਟ ਛੁੱਟ ਉੱਡਣ ਓਈ, ਚਿਤ ਮਿਤਾਲਾ ਅੱਕ ਤਿੱਡ, ਮਿਲੈ ਦੁਬਾਜਰਿਆਂ ਕਿਉਂ ਢੋਈ, ਖਾਏ ਧਤੂਰਾ ਬਰਲੀਐ ਕੱਖ ਚੁਣੰਦਾ ਵੱਤੈ ਲੋਈ, ਕੌੜੀ ਰਤਕ ਜੇਲ ਪਰੋਈ, ਕੌੜੀ ਰਤਕ ਜੇਲ ਪਰੋਈ। ਕਹਿਣ ਲੱਗੇ ਅੱਕ ਧਤੂਰਾ ਝਟਲਾ, ਨੀਵਾਂ ਹੋਏ ਨਾ ਦੁਬਦਾ ਖੋਈ। ਅੱਕ ਅਤੇ ਧਤੂਰੇ ਦਾ ਬੂਟਾ ਇਹ ਲਗਰਦਾਰ ਹੁੰਦਾ, ਭਾਵ ਇਹ ਬਹੁਤਾ ਸਿੱਧਾ ਨਹੀਂ, ਇਹਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਲਗਰਾਂ, ਡਾਲੀਆਂ, ਨਿੱਕੀਆਂ ਨਿੱਕੀਆਂ ਟਾਹਣੀਆਂ ਇਹਨਾਂ ਵਿੱਚੋਂ ਨਿਕਲਦੀਆਂ। ਅੱਕ ਧਤੂਰਾ ਝਟਲਾ, ਝਟਲਾ ਦਾ ਮਤਲਬ ਲਗਰਾਂ ਵਾਲਾ, ਉਹਦੇ ਵਿੱਚੋਂ ਹੋਰ ਡਾਲੀਆਂ ਟਾਹਣੀਆਂ ਨਿਕਲਦੀਆਂ ਨੇ। ਅੱਕ ਅਤੇ ਧਤੂਰੇ ਦਾ ਬੂਟਾ ਇਹ ਲਗਰਾਂ ਵਾਲਾ, ਟਾਹਣੀਆਂ ਡਾਲੀਆਂ ਵਾਲਾ ਹੁੰਦਾ। ਨੀਵੇਂ ਹੋ ਕੇ ਵੀ ਦੂਜਾ ਭਾਵ ਨਾ ਛੱਡਿਆ, ਇਹਦੀਆਂ ਜਿਹੜੀਆਂ ਡਾਲੀਆਂ ਟਾਹਣੀਆਂ ਨੇ ਉਹ ਨੀਵੀਆਂ ਹੁੰਦੀਆਂ, ਝੁਕੀਆਂ ਹੁੰਦੀਆਂ। ਵੇਖੋ ਕਿੱਡੀ ਕਮਾਲ ਦੀ ਗੱਲ ਭਾਈ ਗੁਰਦਾਸ ਜੀ ਦੱਸ ਰਹੇ। ਪਹਿਲਾਂ ਜਿਹੜੀ ਪੌੜੀ ਸੀ ਉਹਦੇ ਵਿੱਚ ਇਹ ਦੱਸਿਆ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਝੁਕਦੀਆਂ ਨਹੀਂ ਹੈ, ਜਿਵੇਂ ਦੱਸਿਆ ਨਾ ਜਬਰ ਜੰਗ ਆ, ਆਰਾ ਆ, ਅਤੇ ਹੋਰ ਦ੍ਰਿਸ਼ਟਾਂਤ ਦਿੱਤੇ, ਲੋਹੇ ਦੀਆਂ ਸੀਖਾਂ ਆ, ਸੂਲੀ ਆ ਅਤੇ ਨੇਜਾ, ਇਹ ਝੁਕਦੇ ਨਹੀਂ, ਆਕੜ ਕੇ ਰਹਿੰਦੇ ਆ। ਇਹੋ ਹੀ ਉਹਦੀ ਆਕੜ ਜਿਹੜੀ ਹੈ ਮਨਮੁੱਖ ਬੰਦੇ ਦੀ, ਉਹਨੂੰ ਰੱਬ ਦੇ ਨਾਲ ਮਿਲਣ ਨਹੀਂ ਦਿੰਦੀ, ਪਰਮਾਤਮਾ ਨਾਲ ਨਹੀਂ ਮਿਲਣ ਦਿੰਦੀ। ਹੁਣ ਇਹ ਜਿਹੜਾ ਦ੍ਰਿਸ਼ਟਾਂਤ ਆ, ਇਹ ਜਿਹੜੇ ਪ੍ਰਮਾਣ ਆ, ਇਹਨਾਂ ਨੂੰ ਸਾਧ ਸੰਗਤ ਬੜੇ ਟਕਾ ਚ ਸਰਵਣ ਕਰਿਓ। ਹੁਣ ਉਹਨਾਂ ਚੀਜ਼ਾਂ ਦਾ ਜ਼ਿਕਰ ਕਰਦੇ, ਉਹਨਾਂ ਬੂਟਿਆਂ ਦਾ, ਵਸਤਾਂ ਦਾ, ਜਿਹੜੇ ਥੱਲੇ ਨੂੰ ਝੁਕਦੇ ਤੇ ਹੈਗੇ ਆ ਪਰ ਅੰਦਰੋਂ ਕੁੜੱਤਣ ਨਹੀਂ ਛੱਡਦੇ। ਬਾਹਰੋਂ ਝੁਕਦੇ ਤੇ ਹੈ, ਅੰਦਰ ਜ਼ਹਿਰ ਭਰੀ ਉਹਨਾਂ ਦੇ, ਅੰਦਰ ਔਗਣ ਭਰੇ। ਕਹਿਣ ਲੱਗੇ ਇਸ ਤਰ੍ਹਾਂ ਜਿਹੜਾ ਦੁਬਾਜਰਾ ਇਨਸਾਨ ਆ ਨਾ, ਮਨਮਤੀ ਆ, ਉਹ ਝੁਕਦਾ ਵੀ ਹੋਵੇ ਬਾਹਰੋਂ ਪਰ ਅੰਦਰ ਦੀ ਕੁੜੱਤਣ, ਅੰਦਰ ਦੀ ਜ਼ਹਿਰ, ਅੰਦਰ ਦੇ ਪਾਪ ਨਹੀਂ ਛੱਡਦਾ। ਅੱਕ ਧਤੂਰਾ ਝਟਲਾ, ਅੱਕ ਤੇ ਧਤੂਰੇ ਦਾ ਬੂਟਾ ਲਗਰਦਾਰ ਹੁੰਦਾ, ਉਹਦੀਆਂ ਲਗਰਾਂ, ਉਹਦੀਆਂ ਟਾਹਣੀਆਂ ਥੱਲੇ ਨੂੰ ਝੁਕੀਆਂ ਹੁੰਦੀਆਂ। ਨੀਵਾਂ ਹੋਏ ਨਾ ਦੁਬਦਾ ਖੋਈ, ਕਹਿੰਦੇ ਨੀਵਾਂ ਹੋ ਕੇ ਵੀ, ਕਿਉਂਕਿ ਉਸ ਤਰ੍ਹਾਂ ਵੀ ਇਹ ਬੂਟੇ ਜਿਹੜੇ ਬਹੁਤੇ ਉੱਚੇ ਨਹੀਂ ਗਏ ਧਰਤੀ ਤੋਂ, ਪਰ ਫਿਰ ਵੀ ਧਰਤੀ ਵੱਲ ਨੂੰ ਲਗਰਾਂ ਉਹਦੀਆਂ ਝੁਕੀਆਂ। ਕਹਿੰਦੇ ਝੁਕ ਕੇ ਵੀ, ਨੀਵੇਂ ਹੋ ਕੇ ਵੀ ਦੂਜਾ ਭਾਵ ਨਹੀਂ ਛੱਡਿਆ, ਅੰਦਰ ਦੀ ਦੁਬਦਾ ਨਹੀਂ ਛੱਡੀ। ਕੀ ਨਹੀਂ ਛੱਡੀ ਦੁਬਦਾ? ਅੰਦਰ ਦੀ ਜ਼ਹਿਰ, ਅੰਦਰ ਦੀ ਕੁੜੱਤਣ, ਅੰਦਰੋਂ ਵਿਹੋ ਦੇ ਭਰੇ ਆ ਇਹ ਜਿਹੜੇ, ਭਾਵੇਂ ਆਕਿਆ ਤੇ ਭਾਵੇਂ ਧਤੂਰਾ, ਅੰਦਰੋਂ ਜ਼ਹਿਰ ਦੇ ਭਰੇ, ਬਾਹਰੋਂ ਝੁਕਣ ਦਾ ਕੀ ਫਾਇਦਾ? ਫਿਰ ਬਚਨ ਵਰਤਿਆ, ਫੁੱਲ ਫੁੱਲ ਫੁੱਲੇ ਦੁਬਾਜਰੇ, ਬੇਖ ਫਲ 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 ਮੰਦੀ ਸੋਈ। ਕਹਿੰਦੇ ਫਲਾਂ ਫੁੱਲਾਂ ਨਾਲ ਦੁਬਾਜਰੇ ਭਾਵੇਂ ਫੈਲਦੇ ਆ, ਪਰੰਤੂ ਜ਼ਹਿਰ ਦੇ ਫਲ ਨਾਲ ਫਲਨ ਕਰਕੇ ਸ਼ੋਭਾ ਜਿਹੜੀ ਆ ਉਹ ਪ੍ਰਾਪਤ ਨਹੀਂ ਹੁੰਦੀ। ਫੁੱਲ ਵੀ ਲੱਗਦੇ ਉਹਨਾਂ ਨੂੰ, ਅੱਕ ਨੂੰ ਵੀ ਫੁੱਲ ਲੱਗਦੇ, ਧਤੂਰੇ ਨੂੰ ਵੀ ਫੁੱਲ ਲੱਗਦੇ, ਉਹਨਾਂ ਨੂੰ ਫਲ ਵੀ ਲੱਗਦੇ, ਪਰ ਕਹਿੰਦੇ ਫੁੱਲੇ ਵੀ ਤੇ ਫਲੇ ਵੀ। ਧਿਆਨ ਰੱਖਣਾ ਜਿਹੜਾ ਇਹਦਾ ਪੰਕਤੀ ਦਾ ਅਰਥ ਹੈ, ਅੱਕ ਦਾ ਤੇ ਧਤੂਰੇ ਦਾ ਬੂਟਾ ਜਿਹੜਾ, ਕਹਿੰਦੇ ਫੁੱਲੇ ਵੀ ਤੇ ਫਲੇ ਵੀ, ਤਾਂ ਉਹਨਾਂ ਨੂੰ ਫੁੱਲ ਵੀ ਲੱਗੇ ਫਲ ਵੀ ਲੱਗੇ, ਪਰ ਕੀ ਲੱਗਾ? ਜ਼ਹਿਰ, ਕੁੜੱਤਣ, ਵਡਿਆਈ ਨਹੀਂ ਮਿਲ ਸਕੀ, ਸਤਿਕਾਰ ਨਹੀਂ ਮਿਲ ਸਕਿਆ। ਧਰਤੀ ਵੱਲ ਨੂੰ ਝੁਕੇ ਵੀ, ਫੁੱਲੇ ਫੱਲੇ ਵੀ, ਪਰ ਜ਼ਹਿਰ ਨਹੀਂ ਗਈ, ਬੇਖ ਹੀ ਭਰੀ ਹੈ ਉਹਨਾਂ ਚ। ਪੀਏ ਨਾ ਕੋਈ ਅੱਕ ਦੁੱਧ, ਪੀਤੇ ਮਰੀਏ ਦੁੱਧ ਨਾ ਹੋਈ, ਅੱਕ ਦਾ ਦੁੱਧ ਕੋਈ ਪੀਂਦਾ? ਹੁਣ ਜਿਹੜਾ ਅੱਕ ਦਾ ਬੂਟਾ ਨਾ, ਉਹਦੀ ਟਾਹਣੀ ਨੂੰ ਕਦੇ ਤੋੜੋ, ਅੱਕ ਦੀ ਡਾਲੀ ਨੂੰ ਕਦੇ ਤੋੜੋ, ਤੇ ਉਹਦੀਆਂ ਜਿਹੜੀਆਂ ਟਾਹਣੀਆਂ ਨਾ, ਉਹਨੂੰ ਤੋੜਨ ਨਾਲ ਉਹਦੇ ਵਿੱਚ ਦੁੱਧ ਨਿਕਲਦਾ, ਭਾਵ ਚਿੱਟੇ ਜਿਹੇ ਰੰਗ ਦਾ ਰਸ ਨਿਕਲਦਾ, ਉਹਨੂੰ ਦੁੱਧ ਹੀ ਕਹਿੰਦੇ, ਅੱਕ ਦਾ ਦੁੱਧ। ਭਾਈ ਗੁਰਦਾਸ ਜੀ ਕਹਿੰਦੇ, ਪੀਏ ਨਾ ਕੋਈ ਅੱਕ ਦੁੱਧ, ਅੱਕ ਦਾ ਦੁੱਧ ਕੋਈ ਨਹੀਂ ਪੀਂਦਾ, ਕਿਉਂਕਿ ਪੀਤਾ ਮਰੀਏ, ਦੁੱਧ ਨਾ ਹੋਈ, ਕਿਉਂਕਿ ਪੀਂਦਿਆਂ ਸਾਰੀ ਪ੍ਰਾਣੀ ਮਰ ਜਾਂਦਾ ਆ, ਕਿਉਂਕਿ ਉਹ ਅਸਲੀ ਦੁੱਧ ਜਿਹੜਾ ਅਸੀਂ ਗਾਵਾਂ ਮੱਝਾਂ ਆਤਕਾਂ ਦਾ ਪੀਂਦੇ, ਉਹ ਦੁੱਧ ਨਹੀਂ। ਉਹ ਇਹ ਦੁੱਧ ਜਿਹੜਾ ਇਹ ਜ਼ਹਿਰ ਰੂਪ ਸੀ ਅੱਕ ਦਾ ਦੁੱਧ, ਇਸ ਕਰਕੇ ਹੈ ਉਹ ਵੀ ਦੁੱਧ, ਉਹਨੂੰ ਕਹਿੰਦੇ ਦੁੱਧ ਹੀ ਆ ਅੱਕ ਦਾ ਦੁੱਧ, ਪਰੰਤੂ ਉਹ ਪੀਣ ਨਾਲ ਮਰ ਜਾਈਦਾ। ਇੱਕ ਸੰਸਾਰੀ ਹੋਰ ਮੱਝਾਂ ਗਾਵਾਂ ਆਤਕਾਂ ਦਾ ਦੁੱਧ ਹੈ ਜਿਹੜਾ ਤੁਹਾਨੂੰ ਜੀਵਨ ਦਿੰਦਾ, ਕਹਿੰਦੇ ਅੱਕ ਦਾ ਵੀ ਦੁੱਧ ਹੈ ਜਿਹੜਾ ਤੁਹਾਨੂੰ ਮੌਤ ਦਿੰਦਾ। ਖੱਖੜੀਆਂ ਵਿੱਚ ਬੁੱਢੀਆਂ ਫਟ ਫਟ ਛੋਟ ਛੋਟ ਉੱਡਣ ਓਈ, ਜਿਹੜੀਆਂ ਅੱਕ ਨੂੰ ਛੋਟੀਆਂ ਛੋਟੀਆਂ ਅੰਬ ਖਾੜੀਆਂ ਲੱਗਦੀਆਂ ਨੇ, ਉਹਨੂੰ ਖੱਖੜੀਆਂ ਵੀ ਕਹਿੰਦੇ। ਗੁਰੂ ਗ੍ਰੰਥ ਸਾਹਿਬ ਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਇਹ ਬਚਨ ਵਰਤਿਆ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰਹ ਵਿਛੋੜਾ ਧਣੀ ਸਿਉਂ ਨਾਨਕ ਸਹਿਸੈ ਗੰਠ। ਉਹ ਅੱਕ ਨੂੰ ਜਿਹੜੀਆਂ ਅੰਬ ਖਾੜੀਆਂ ਜਿਹੀਆਂ ਲੱਗੀਆਂ ਨਾ ਖੱਖੜੀਆਂ, ਉਹ ਤੋੜੋ ਨਾ ਅੱਕ ਦੇ ਬੂਟੇ ਨਾਲੋਂ। ਤੇ ਜਦੋਂ ਆਪਾਂ ਤੋੜਨੇ, ਅਕਸਰ ਨਿਆਣੇ ਜਿਹੜੇ ਉਹਨਾਂ ਨੂੰ ਤੋੜ ਤੋੜ ਕੇ ਉਹਦੇ ਨਾਲ ਖੇਡਦੇ, ਜਦੋਂ ਬੱਚੇ ਤੋੜਦੇ ਆ ਤੇ ਉਹਨੂੰ ਪਾੜਦੇ ਆ, ਉਹ ਖੱਖੜੀ ਨੂੰ, ਅੰਬ ਖਾੜੀ ਨੂੰ, ਉਹਦੇ ਵਿੱਚੋਂ ਰੂੰ ਜਿਹਾ ਨਿਕਲਦਾ ਤੇ ਉਹ ਹਵਾ ਦੇ ਵਿੱਚ ਬੱਚੇ ਉਡਾਉਂਦੇ ਆ ਤੇ ਖੇਡਦੇ। ਕਹਿਣ ਲੱਗੇ, ਜਿੰਨੀ ਦੇਰ ਉਹ ਅੰਬ ਖਾੜੀਆਂ ਖੱਖੜੀਆਂ ਅੱਕ ਦੇ ਬੂਟੇ ਨਾਲ ਲੱਗੀਆਂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਸੋਹਣੀਆਂ ਲੱਗਦੀਆਂ, ਜਦੋਂ ਅੱਕ ਨਾਲੋਂ ਟੁੱਟ ਗਈਆਂ, ਨਿੱਕੀਆਂ ਨਿੱਕੀਆਂ ਹੋ ਗਈਆਂ, ਵਿੱਚੋਂ ਰੂੰ ਜਿਹਾ ਨਿਕਲਿਆ, ਹਵਾ ਵਿੱਚ ਉੱਡ ਗਿਆ। ਜਿਹੜੇ ਗੁਰੂ ਦੇ ਗਲ ਨਾਲ ਲੱਗੇ ਰਹਿੰਦੇ ਆ, ਜਿਹੜੇ ਪ੍ਰਭੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਆ, ਸੋਹਣੇ ਲੱਗਦੇ ਆ। ਜਦੋਂ ਮਾਲਕ ਪ੍ਰਭੂ ਨਾਲੋਂ ਟੁੱਟ ਗਏ, ਉਹਨਾਂ ਅੰਬ ਖਾੜੀਆਂ ਵਾਲੀ ਹਾਲਤ ਹੋ ਗਈ। ਖੱਖੜੀਆਂ ਸੁਹਾਵੀਆਂ ਸੋਹਣੀਆਂ ਲੱਗਦੀਆਂ ਸੀ, ਲੱਗੜੀਆਂ ਅੱਕ ਕੰਠ, ਅੱਕ ਦੇ ਕੰਠ ਨਾਲ, ਅੱਕ ਦੇ ਗਲੇ ਨਾਲ ਲੱਗੀਆਂ। ਤੇ ਜਦੋਂ ਗਈਆਂ ਵਿਛੜ, ਬਿਰਹ ਵਿਛੋੜਾ ਧਣੀ ਸਿਉਂ, ਆਪਣੇ ਧਣੀ ਮਾਲਕ ਨਾਲੋਂ ਟੁੱਟ ਗਈਆਂ, ਜਦੋਂ ਨਾਨਕ ਸਹਿਸੈ ਗੰਠ, ਸਹਿਸੈ ਗੰਠ ਦਾ ਮਤਲਬ ਸੈਂਕੜੇ ਟੁਕੜੇ ਹੋ ਗਏ ਉਹਨਾਂ ਦੇ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜੇ ਆ, ਸੋਹਣੇ ਲੱਗਣਗੇ, ਸਤਿਗੁਰੂ ਨਾਲੋਂ ਟੁੱਟ ਗਏ, ਅੰਬ ਖਾੜੀਆਂ ਵਾਲੀ ਹਾਲਤ, ਸੈਂਕੜੇ ਥਾਵਾਂ ਤੇ ਜਗ੍ਹਾ ਜਗ੍ਹਾ ਤੇ ਠੋਕਰਾਂ ਖਾਂਦੇ ਤੇ ਭਟਕਦੇ ਫਿਰਨਗੇ। ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ, ਖੱਖੜੀਆਂ ਵਿੱਚ ਬੁੱਢੀਆਂ ਫਟ ਫਟ ਛੋਟ ਛੋਟ ਉੱਡਣ ਓਈ, ਕਹਿੰਦੇ ਖੱਖੜੀਆਂ ਵਿੱਚੋਂ ਬੁੱਢੀਆਂ ਮਾਈਆਂ, ਭਾਵ ਚਿੱਟੇ ਜਿਹੇ ਰੰਗ ਦਾ ਰੂੰ ਜਿਹਾ ਨਿਕਲਦਾ, ਤੇ ਬੱਚੇ ਉਹਨਾਂ ਨੂੰ ਇਹੋ ਕਹਿੰਦੇ ਵੀ ਬੁੱਢੀ ਮਾਈ ਨਿਕਲੀ ਵਿੱਚੋਂ, ਉਡਾਉਂਦੇ ਉਹਨਾਂ ਨੂੰ ਤਾਂ ਰੂੰ ਨੂੰ, ਫਟ ਫਟ ਕੇ ਖੁੱਲ ਖੁੱਲ ਕੇ ਉੱਡਦੀਆਂ ਫਿਰਦੀਆਂ, ਭਾਵ ਕਈ ਟੁਕੜੇ ਹੋ ਗਏ ਉਹਨਾਂ ਦੇ। ਮਨਮੁੱਖ ਬੰਦਾ ਜਿਹੜਾ, ਸਾਕਤ ਬੰਦਾ ਜਿਹੜਾ, ਉਹ ਸਾਧ ਸੰਗਤ ਸੈਂਕੜੇ ਥਾਵਾਂ ਤੇ ਥਾਂ ਥਾਂ ਤੇ ਇਸੇ ਤਰ੍ਹਾਂ ਭਟਕਦਾ ਫਿਰਦਾ, ਟਿਕਾ ਨਹੀਂ ਉਹਦੇ ਵਾਸਤੇ ਕਿਤੇ। ਚਿੱਤ ਮਤਾਲਾ ਅੱਕ ਢਿੱਡ ਮਿਲੈ ਦੁਬਾਜ ਰਿਹਾ ਕਿਉਂ ਢੋਈ, ਕਹਿੰਦੇ ਅੱਕ ਦਾ ਟਿੱਡਾ ਜਿਹੜਾ, ਅੱਕ ਹੀ ਖਾਂਦਾ ਰਹਿੰਦਾ, ਅੱਕ ਦੇ ਉੱਤੇ ਬੈਠਦਾ, ਟਿੱਡਾ ਹੁੰਦਾ ਇੱਕ ਨਿਕਾ ਜਿਹਾ ਜੀਵ ਆ। ਕਹਿਣ ਲੱਗੇ, ਅੱਕ ਦੇ ਟਿੱਡੇ ਦਾ ਚਿੱਤਰ ਮਿੱਤਰਾ ਰੰਗ ਹੁੰਦਾ, ਐਸੇ ਹੀ ਮਨਮੁੱਖ ਜਿਹੜੇ ਆ, ਉਹਨਾਂ ਨੂੰ ਕਿਤੇ ਵੀ ਸੰਸਾਰ ਵਿੱਚ ਹੋਰ ਢੋਈ ਨਹੀਂ ਮਿਲਦੀ। ਇਹਨਾਂ ਦੇ ਰੰਗ ਵੀ ਬੜੇ ਹੁੰਦੇ ਮਨਮੁੱਖਾਂ ਦੇ, ਕਦੇ ਪਿਆਰ, ਕਦੇ ਈਰਖਾ, ਕਦੇ ਗਲਵਕੜੀਆਂ ਪਾ ਪਾ ਕੇ ਮਿਲਣਗੇ, ਕਦੇ ਦੂਸਰਿਆਂ ਪਾਸ ਜਾ ਕੇ ਤੁਹਾਡੀਆਂ ਚੁਗਲੀਆਂ ਕਰਨਗੇ। ਇੱਕ ਰੰਗ ਥੋੜ੍ਹੀ ਕਿਤੇ ਉਹਨਾਂ ਦਾ, ਜਿਹੜੇ ਰੱਬ ਦੀ ਬੰਦਗੀ ਵਾਲੇ ਗੁਰਮੁਖ ਜਾਣੇ ਆ, ਇੱਕੋ ਪਰਮੇਸ਼ਰ ਦੇ ਨਾਮ ਰੰਗ 'ਚ ਹੀ ਰੰਗੇ ਉਹਨਾਂ ਨੇ ਦੁਨੀਆਂ 'ਚ। ਉਹ ਨਾਮ ਰੰਗ ਦੇ ਆਸਰੇ ਤੇ ਪਰਉਪਕਾਰ ਕਰਨੇ, ਭਲਾ ਕਰਨਾ, ਸਰਬੱਤ ਦਾ ਭਲਾ ਕਰਨਾ, ਬੰਦਗੀ ਭਗਤੀ 'ਚ ਆਪ ਜੁੜਨਾ, ਦੂਜਿਆਂ ਨੂੰ ਜੋੜਨਾ, ਉਹਨਾਂ ਦਾ ਰੰਗ ਇੱਕੋ ਹੀ ਹੈ, ਨਾਮ ਸਿਮਰਨ ਦਾ ਰੰਗ, ਸਿੱਖੀ ਦਾ ਰੰਗ। ਜਿਹੜੇ ਮਨਮੁੱਖ ਆ, ਉਹ ਦੁਬਾਜਰੇ, ਦੁਬਾਜਰੇ ਦਾ ਮਤਲਬ ਇਹ ਹੈ ਵੀ ਜਿਹੜਾ ਦੋ ਪੱਖੀ ਬਿਰਤੀ ਹੈ, ਜਿਸ ਦੀ ਦੋ ਪਾਸੜ ਬਿਰਤੀ ਵਾਲਾ, ਕਈ ਦੋ ਬੇੜੀਆਂ ਤੇ ਸਵਾਰ ਹੋਣ ਵਾਲਾ ਬੰਦਾ ਜਿਹੜਾ, ਉਹ ਆ ਕਦੇ ਤੁਹਾਨੂੰ ਪਿਆਰ ਕਰਦਾ, ਕਦੇ ਤੁਹਾਡੇ ਨਾਲ ਈਰਖਾ, ਹੱਥ ਮਿਲਾਏਗਾ, ਗਲਵਕੜੀਆਂ ਪਾ ਪਾ ਕੇ ਮਿਲੇਗਾ, ਮਿੱਠੀਆਂ ਗੱਲਾਂ ਕਰੇਗਾ, ਪਿੱਠ ਪਿੱਛੇ ਜਾ ਕੇ ਤੁਹਾਡੀ ਚੁਗਲੀਆਂ ਕਰੇਗਾ, ਭਾਵ ਖਤਰਨਾਕ ਆ ਉਹ ਬੰਦਾ। ਇੱਕ ਬੰਦਾ ਉਹ ਆ ਜਿਹੜਾ ਸੰਸਾਰ ਦੇ ਵਿੱਚ ਤੁਹਾਨੂੰ ਪਤਾ ਆ ਵੀ ਇਹ ਤੁਹਾਡੇ ਨਾਲ ਈਰਖਾ ਕਰਦਾ ਆ, ਨਿੰਦਕ ਆ, ਪਾਪੀ ਆ, ਗੁਨਾਹਗਾਰ ਆ। ਪਰ ਇੱਕ ਐਸਾ ਵਾ ਜਿਹੜਾ ਤੁਹਾਡੇ ਮੂੰਹ ਦੇ ਉੱਤੇ ਮਿੱਠਾ ਆ, ਪਿੱਠ ਪਿੱਛੇ ਕੌੜਾ ਆ, ਦੁਸ਼ਮਣ ਆ ਤੁਹਾਡਾ, ਉਹਦਾ ਕੀ ਇਲਾਜ ਕਰੋਗੇ? ਉਹਨੂੰ ਭਾਈ ਗੁਰਦਾਸ ਦੁਬਾਜਰਾ ਕਹਿੰਦੇ। ਕਹਿੰਦੇ ਉਹਦੇ ਨਾਲ ਓਪਰਾ ਪਾਣੀ ਠੀਕ ਆ, ਉਹਦੇ ਤੋਂ ਪਾਸੇ ਹੋ ਕੇ ਰਹੋ। ਖਾਏ ਧਤੂਰਾ ਬਰਲੀਐ ਕੱਖ ਚੁਣਨ ਦਾ ਵੱਤੈ ਲੋਈ। ਧਤੂਰੇ ਦੇ ਖਾਣ ਨਾਲ ਬਰਲੀਐ ਕਮਲੇ ਹੋ ਜਾਈਦਾ, ਐਂ ਪਾਗਲਾਂ ਵਾਲੀ ਹਾਲਤ ਕਰ ਦਿੰਦਾ ਧਤੂਰਾ ਜਿਹੜਾ। ਖਾਏ ਧਤੂਰਾ ਬਰਲੀਐ, ਬੰਦਾ ਬਰਲੀਐ ਬੌਰਾ ਹੋ ਜਾਂਦਾ, ਕਮਲਾ ਹੋ ਜਾਂਦਾ। ਕੱਖ ਚੁਣਨ ਦਾ ਵੱਤੈ ਲੋਈ, ਗਲੀਆਂ ਦੇ ਕੱਖ ਚੁਣਦਾ ਫਿਰਦਾ, ਠੋਕਰਾਂ ਖਾਂਦਾ। ਕੌੜੀ ਰਤਕ ਜੇਲ ਪਰੋਈ, ਕੌੜੀਆਂ ਰਤਕਾਂ ਦੇ ਹਾਰ ਪਰੋ ਛੱਡਦੇ ਹਨ। ਗੱਲ ਕੀ, ਭਾਵੇਂ ਹਾਰ ਪਰੋ ਕੇ ਕੁੜੀਆਂ ਗਲ ਵਿਖੇ ਵੀ ਪਾਉਂਦੀਆਂ, ਪਰ ਰਤਕਾਂ ਜਿਹੜੀਆਂ ਉਹ ਵੇਖਣ ਨੂੰ ਹੀ ਸੋਹਣੀਆਂ ਲੱਗਦੀਆਂ, ਅੰਦਰੋਂ ਜ਼ਹਿਰ ਦੀਆਂ ਭਰੀਆਂ, ਜ਼ਹਿਰ ਦੀਆਂ ਭਰੀਆਂ। ਜਿੰਨਾ ਮਰਜ਼ੀ ਕੋ ਉਹਨਾਂ ਦੇ ਹਾਰ ਪਰੋ ਕੇ, ਜੇਲ ਦਾ ਅਰਥ ਹੁੰਦਾ ਹਾਰ ਪਰੋਣਾ। ਸਾਧ ਸੰਗਤ ਜਿਹੜੀ ਰਤਕ ਆ ਉਹ ਕੌੜੀ ਆ, ਕੌੜੀਆਂ ਰਤਕਾਂ ਦੇ, ਕੌੜੀ ਰਤਕ ਕਹਿੰਦੇ ਕੌੜੀਆਂ ਰਤਕਾਂ ਦੇ। ਭਾਵੇਂ ਕੋਈ ਹਾਰ ਪਰੋ ਕੇ ਲੱਖ ਗਲ ਚ ਪਾਉਂਦਾ ਫਿਰੇ, ਹੈ ਕੁੜੱਤਣ ਹੈ ਜ਼ਹਿਰ ਦੀਆਂ ਭਰੀਆਂ। ਇਸੇ ਤਰ੍ਹਾਂ ਜਿਹੜੇ ਮਨਮੁੱਖ ਬੰਦੇ ਆ, ਜਿੰਨੇ ਮਰਜ਼ੀ ਤੁਹਾਨੂੰ ਗਲ ਲੱਗ ਕੇ ਮਿਲਦੇ ਹੋਣ, ਪਿਆਰ ਦੀਆਂ ਬਾਤਾਂ ਪਾਉਂਦੇ ਹੋਣ, ਤੁਹਾਡੇ ਅੱਗੇ ਝੁਕਦੇ ਵੀ ਹੋਣ, ਪਰ ਅੰਦਰੋਂ ਵਿਹੋ ਦੇ ਭਰੇ ਆ, ਜ਼ਹਿਰ ਦੇ ਭਰੇ ਆ, ਇਸ ਲਈ ਉਹ ਦੁਖਦਾਈ ਹੀ ਹੁੰਦੇ ਆ ਐਸੇ ਲੋਕ। ਉਹਨਾਂ ਤੋਂ ਪਾਸੇ ਰਹਿਣਾ ਹੀ ਠੀਕ ਹੈ। ਮਨਮੁੱਖ ਲੋਕਾਂ ਦੀ ਸੰਗਤ ਕਦੇ ਨਹੀਂ ਕਰਨੀ ਚਾਹੀਦੀ। ਪਾਪੀ ਬੰਦਿਆਂ ਦੀ, ਦੁਬਾਜਰੇ ਇਨਸਾਨ ਹੈ ਜਿਹੜੇ, ਉਹਨਾਂ ਦੀ ਕਦੇ ਸੰਗਤ ਨਹੀਂ ਕਰੀਦੀ। ਭਾਈ ਗੁਰਦਾਸ ਜੀ ਦਾ ਭਾਵ, ਐਸੇ ਲੋਕਾਂ ਤੋਂ ਪਾਸੇ ਰਹਿਣਾ ਹੀ ਠੀਕ ਹੈ। ਵਾਰ 13ਵੀਂ ਪੌੜੀ 19ਵੀਂ ਵਿੱਚ ਹੋਰ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਦੇ ਕੇ ਐਸੇ ਮਨਮੁੱਖ ਦੁਬਾਜਰੇ ਇਨਸਾਨ ਦਾ ਜੀਵਨ ਵਰਣਨ ਕਰ ਰਹੇ ਨੇ। ਵਧੈ ਚੀਲ ਉਜਾੜ ਵਿੱਚ, ਉੱਚੈ ਉੱਪਰ ਉੱਚੀ ਹੋਈ। ਗੰਢੀ ਜਲਨ ਮੁਸਾਹਰੇ, ਪਤ ਅਪਤ ਨਾ ਛੂਹਦਾ ਕੋਈ। ਸ਼ਾਉਨ ਬਹਿਣ ਪੰਧਾਣੂਆਂ, ਪਵੈ ਪਛਾਵਾ ਟਿੱਬੀ ਟੋਈ। ਫਿੰਡ ਜਿਵੇਂ ਫਲ ਪਾਟੀਆਂ, ਘੁੰਗਰਿਆਲੇ ਰੁਲਨ ਪਲੋਈ। ਕਾਠ ਕੋ ਕਾਠ ਨਾ ਸਹਿ ਸਕੈ, ਪਾਣੀ ਪਵਣ ਨਾ ਧੁੱਪ ਨਾ ਲੋਈ। ਲੱਗੀ ਮੂਲ ਨਾ ਵਿਜਵੈ, ਬਲਦੀ ਹਉਮੈ ਅੱਗ ਖੜੋਈ। ਵਡਿਆਈ ਕਰ ਦਈ ਵਗੋਈ, ਵਡਿਆਈ ਕਰ ਦਈ ਵਗੋਈ। ਵਧੈ ਚੀਲ ਉਜਾੜ ਵਿੱਚ, ਉੱਚੈ ਉੱਪਰ ਉੱਚੀ ਹੋਈ। ਕਹਿੰਦੇ ਚੀਲ ਦਾ ਜਿਹੜਾ ਬਿਰਸ਼ ਆ, ਚੀਲ ਇੱਕ ਰੁੱਖ ਦਾ ਨਾਂ। ਕਹਿਣ ਲੱਗੇ ਚੀਲ ਦਾ ਜਿਹੜਾ ਰੁੱਖ ਆ, ਦਰਖਤ ਆ, ਉਹ ਉਜਾੜ ਦੇ ਵਿੱਚ ਉੱਚੇ ਉੱਚੇ ਪਰਬਤਾਂ ਦੇ ਕੋਲ ਵੀ ਉੱਗਦਾ ਆ, ਤੇ ਆਪਣੇ ਆਪ ਨੂੰ ਬੜਾ ਉੱਚਾ ਹੋ ਕੇ ਵਿਖਾਲਦਾ ਹੈ। ਚੀਲ ਦਾ ਰੁੱਖ ਕਾਫੀ ਉੱਚਾ ਹੁੰਦਾ, ਔਰ ਤਕਰੀਬਨ ਤਕਰੀਬਨ ਇਹ ਜੰਗਲਾਂ ਦੇ ਵਿੱਚ, ਉਜਾੜ ਵਾਲੀਆਂ ਜਗ੍ਹਾ ਦੇ ਵਿੱਚ ਇਹ ਉੱਗਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਉੱਚੇ ਉੱਪਰ ਉੱਚਾ ਹੋਈ, ਭਾਵ ਆਮ ਬਾਕੀ ਦਰਖਤਾਂ ਨਾਲੋਂ ਉੱਚਾ ਹੋ ਕੇ ਜਿਹੜਾ ਚੀਲ ਦਾ ਰੁੱਖ ਆ, ਉਹ ਆਪਣੇ ਆਪ ਨੂੰ ਦਿਖਾਉਂਦਾ ਹੈ, ਸਿੱਧ ਕਰਦਾ ਹੈ ਵੀ ਮੈਂ ਬੜਾ ਵੱਡਾ ਹਾਂ। ਗੰਢੀ ਜਲਨ ਮੁਸਾਹਰੇ, ਪਤ ਅਪਤ ਨਾ ਛੂਹਦਾ ਕੋਈ। ਉਸ ਦੀਆਂ ਗੱਡਾਂ ਮਸ਼ਾਲਾਂ ਵਾਂਗੂ ਬਲਦੀਆਂ, ਜਿਹੜੀਆਂ ਚੀਲ ਦੀਆਂ ਗੱਠਾਂ ਹਨ, ਕਹਿੰਦੇ ਉਹ ਮਸ਼ਾਲਾਂ ਵਾਂਗੂ ਬਲਦੀਆਂ, ਅਤੇ ਜਿਹੜੇ ਉਹਦੇ ਪੱਤਰ ਆ ਉਹਨਾਂ ਦੇ ਪੱਤਿਆਂ ਨੂੰ ਕੋਈ ਵੀ ਛੂਹਦਾ ਨਹੀਂ ਹੈ। ਜਿਹੜੇ ਚੀਲ ਦੇ ਸਾਧ ਸੰਗਤ ਪੱਤੇ ਹੁੰਦੇ ਨਾ, ਇਹ ਇਸ ਤਰ੍ਹਾਂ ਨਹੀਂ ਪੱਤੇ ਹੁੰਦੇ ਜਿਵੇਂ ਬਾਕੀ ਦਰਖਤਾਂ ਰੁੱਖਾਂ ਦੇ ਆਪਾਂ ਵੇਖਦੇ ਹਾਂ, ਉਹ ਸੂਲਾਂ ਵਰਗੇ ਹੁੰਦੇ ਹਰੇ ਰੰਗ ਦੇ ਹੀ ਆ, ਪਰ ਉਹ ਸੂਲਾਂ ਵਾਂਗੂ ਚੁਭਦੇ ਆ। ਗੰਢਾਂ ਮਸ਼ਾਲਾਂ ਵਾਂਗੂ ਬਲਦੀਆਂ, ਅਤੇ ਜਿਹੜੇ ਉਹਦੇ ਪੱਤਰ ਆ ਉਹ ਬੜੇ ਤਿੱਖੇ ਹੁੰਦੇ। ਦਾਸ ਨੇ ਰੁੱਖ ਜਿਹੜੇ ਆ ਇਹ ਕਾਫੀ ਦੇਖੇ ਆ, ਚੀਲ ਦੇ ਜਿਹੜੇ ਰੁੱਖ ਆ, ਸਾਧ ਸੰਗਤ ਉਹ ਸੂਈਆਂ ਵਾਂਗੂ ਚੁਭਦੇ ਆ। ਗੱਲ ਭਾਈ ਗੁਰਦਾਸ ਜੀ ਨੇ ਮਨਮੁੱਖ ਬੰਦਿਆਂ ਦੀ ਹੀ ਕਰਨੀ, ਉਹਨਾਂ ਮਨਮਤੀਆਂ ਬਾਰੇ ਹੀ ਦੱਸਣਾ ਆ ਕਿ ਉਹ ਕਿਸੇ ਕੰਮ ਦੇ ਨਹੀਂ ਰਹਿੰਦੇ ਜਗਤ ਦੇ ਵਿੱਚ, ਦੁਨੀਆਂ 'ਚ ਨਾ ਕਿਸੇ ਕੰਮ ਦੇ ਨਹੀਂ। ਜ਼ਿੰਦਗੀ 'ਚ ਕਿਸੇ ਦਾ ਭਲਾ ਨਹੀਂ ਕਰਨਾ, ਜ਼ਿੰਦਗੀ 'ਚ ਕਿਸੇ ਦੇ ਕੰਮ ਨਹੀਂ ਆਉਣਾ, ਭਜਨ ਬੰਦਗੀ ਨਹੀਂ ਕਰਨੀ, ਪਰਉਪਕਾਰ ਨਹੀਂ ਕਰਨਾ। ਅਤੇ ਜਿਹੜਾ ਚੀਲ ਦਾ ਰੁੱਖ ਆ ਉਹਦੀ ਤਰ੍ਹਾਂ ਉਹਦੀ ਜ਼ਿੰਦਗੀ ਆ, ਆਪਣੇ ਆਪ 'ਤੇ ਜਿੰਨਾ ਮਰਜ਼ੀ ਵੱਡਾ ਹੋ ਕੇ ਵਿਖਾਵੇ, ਧਨ ਦੌਲਤ ਮਾਇਆ ਪਦਾਰਥਾਂ ਕਰਕੇ ਜਿਤਨਾ ਮਰਜ਼ੀ ਹੈ ਕੋਈ ਇਨਸਾਨ ਧਨਵਾਨ ਹੋਵੇ, ਪਰ ਚੀਲ ਦਾ ਰੁੱਖ ਵੀ ਤੇ ਬਥੇਰਾ ਉੱਚਾ ਨਾ, ਨਾ ਗੱਠਾਂ ਕਿਸੇ ਕੰਮ। ਭਾਈ ਗੁਰਦਾਸ ਜੀ ਕਹਿੰਦੇ ਨਾ ਉਹਦੇ ਪੱਤੇ ਕਿਸੇ ਕੰਮ, ਪੱਤਿਆਂ ਨੂੰ ਕੋਈ ਛੂੰਹਦਾ ਵੀ ਨਹੀਂ, ਉਹ ਸੂਈਆਂ ਵਾਂਗੂ ਤਿੱਖੇ ਹੁੰਦੇ, ਵੱਜਦੇ ਨੇ ਉਹ ਤੁਹਾਡੇ ਹੱਥਾਂ ਪੈਰਾਂ 'ਚ। ਫਿਰ ਕਹਿਣ ਲੱਗੇ ਤੀਸਰੀ ਪੰਕਤੀ 'ਚ, ਛਾਉ ਨਾ ਬਹਿਣ ਪੰਧਾਣੂਆਂ, ਪਵੈ ਪਛਾਵਾ ਟਿੱਬੀ ਟੋਈ। ਜਿਹੜੇ ਰਾਹੀ ਲੋਕ ਹੈ, ਮੁਸਾਫਰ ਹੈ, ਉਹ ਚੀਲ ਦੇ ਰੁੱਖ ਦੀ ਛਾਂ ਹੇਠ ਵੀ ਨਹੀਂ ਬੈਠ ਸਕਦੇ, ਕਿਉਂਕਿ ਉਹਦੀ ਛਾਂ ਹੀ ਕੋਈ ਨਹੀਂ, ਕੋਈ ਐਸੇ ਪੱਤੇ ਹੀ ਨਹੀਂ ਉਹਦੇ। ਜਿਵੇਂ ਦਾਸ ਨੇ ਬੇਨਤੀ ਕੀਤੀ ਕਿ ਉਹਦੇ ਪੱਤੇ ਆ ਜਿਹੜੇ ਨਾ, ਉਹ ਐਂ ਸੂਈਆਂ ਵਰਗੇ ਹੀ ਹੁੰਦੇ ਆ, ਹਰੇ ਰੰਗ ਦੇ ਭਾਵੇਂ ਲੱਗਦੇ ਆ, ਪਰੰਤੂ ਉਹਦੀ ਕੋਈ ਛਾਂ ਨਹੀਂ ਹੈ, ਕੋਈ ਉਹਦੇ ਦਰਖਤ ਦੀ ਛਾਂ ਵੀ ਚੀਲ ਦੀ ਨਹੀਂ ਮਾਣ ਸਕਦਾ। ਪਵੇ ਪਛਾਵਾ ਟਿੱਬੀ ਟੋਈ, ਪਹਾੜਾਂ ਦੇ ਟਿੱਬਿਆਂ ਟੋਇਆਂ ਵਿਖੇ ਮਾੜੀ ਮੋਟੀ ਛਾਂ ਪੈਂਦੀ ਹੈ। ਗੱਲ ਕੀ ਕਿ ਜੇ ਉਹਦੀ ਮਾੜੀ ਮੋਟੀ ਕਿਤੇ ਛਾਂ ਉਹਦੇ ਤਣੇ ਦੀ, ਉਹਦੀਆਂ ਟਾਹਣੀਆਂ ਦੀ ਹੈਗੀ ਵੀ ਹੈ, ਤਾਂ ਦੂਰ ਜਾ ਕੇ ਪੈਂਦੀ ਹੈ ਕਿਤੇ, ਕਿਉਂਕਿ ਉੱਚਾ ਬਹੁਤ ਹੈ, ਉੱਤੇ ਜਾ ਕੇ ਉਹਦੀਆਂ ਟਾਹਣੀਆਂ ਨਿਕਲਦੀਆਂ ਬਹੁਤ ਉਚਾਈ 'ਤੇ, ਇਸ ਕਰਕੇ ਕੋਈ ਉਹਦੀ ਛਾਂ ਵੀ ਨਹੀਂ ਮਾਣ ਸਕਦਾ। ਫਿੰਡ ਜਿਵੇਂ ਫਲ ਫਾਟੀਆਂ, ਘੁੰਗਰੇ ਵਾਲੇ ਰੁਲਣ ਪਲੋਈ, ਅੱਕ ਦੀ ਖੱਖੜੀ ਵਾਂਗੂ ਉਹਦੇ ਜਿਹੜੇ ਫਲ ਆ ਉਹ ਫਟਦੇ ਆ, ਔਰ ਘੁੰਗਰਾਂ ਦਾਰ ਹੋ ਕੇ ਗੋਲਾਕਾਰ ਫਲਦੇ ਫਿਰਦੇ, ਨਕਾਰੇ ਹੀ ਹੁੰਦੇ ਉਹ। ਸਤਸੰਗ ਦੇ ਜਿਹੜੇ ਚੀਲ ਨੂੰ ਫਲ ਲੱਗਦੇ ਹਨ, ਫਲ ਦਾ ਭਾਵ ਕੋਈ ਖਾਣ ਵਾਲੀ ਚੀਜ਼ ਨਹੀਂ, ਉਹ ਲੱਕੜ ਵਰਗੇ ਹੀ ਹੁੰਦੇ ਆ, ਛੋਟੇ ਛੋਟੇ ਹੁੰਦੇ ਆ ਅਤੇ ਉਹ ਫਟ ਜਾਂਦੇ ਆ, ਉਹਨਾਂ ਦੀਆਂ ਫਟੀਆਂ ਜਿਹੀਆਂ ਬਣ ਜਾਂਦੀਆਂ, ਵੱਖ ਵੱਖ ਉਹਨਾਂ ਦੀਆਂ ਧਾਰਾਂ ਜਿਹੀਆਂ ਬਣ ਜਾਂਦੀਆਂ, ਜਿਵੇਂ ਕੋਈ ਫਟਿਆ ਹੋਇਆ ਫਲ ਹੋਵੇ, ਫਟੀ ਹੋਈ ਕੋਈ ਚੀਜ਼ ਹੋਵੇ। ਇਸ ਤਰ੍ਹਾਂ ਕਹਿੰਦੇ ਉਹਨਾਂ ਦੇ ਫਲ ਵੀ ਜਿਹੜੇ ਆ ਉਹ ਕਿਸੇ ਕੰਮ ਨਹੀਂ ਆਉਂਦੇ। ਗੁਲਾਈ ਦੇ ਵਿੱਚ ਹੁੰਦਾ ਉਹ ਘੁੰਗਲਦਾਰ ਜਿਹਾ ਹੁੰਦਾ, ਘੁੰਗਰਿਆਲੇ ਜਿਹੜੇ ਚੀਲ ਨੂੰ ਲੱਗਦੇ ਆ, ਧਰਤੀ ਦੇ ਉੱਤੇ ਡਿੱਗਦੇ ਵੀ ਨੇ, ਉੱਪਰੋਂ ਲੱਗ ਲੱਗ ਕੇ ਕਿਸੇ ਕੰਮ ਉਹ ਨਹੀਂ ਆਉਂਦੇ, ਰੁਲਦੇ ਫਿਰਦੇ। ਕਾਠ ਕੁਕਾਠ ਨਾ ਸਹਿ ਸਕੈ, ਪਾਣੀ ਪਵਣ ਨਾ ਧੁੱਪ ਨਾ ਲੋਈ। ਕਾਠ ਉਸ ਦਾ ਕੁਕਾਠ ਖੋਟਾ ਹੁੰਦਾ, ਕਾਠ ਦਾ ਮਤਲਬ ਲੱਕੜ, ਕਹਿੰਦੇ ਉਹਦੀ ਜਿਹੜੀ ਲੱਕੜ ਆ ਉਹ ਵੀ ਬਹੁਤੀ ਕਿਸੇ ਕੰਮ ਨਹੀਂ ਆਉਂਦੀ, ਖੋਟੀ ਹੈ। ਕਿਉਂ? ਪਾਣੀ ਪਾਉਣ ਔਰ ਧੁੱਪ ਦੀ ਲੋਅ ਨੂੰ ਸਹਾਰ ਨਹੀਂ ਸਕਦਾ, ਖਰਾਬ ਹੋ ਜਾਂਦਾ। ਮਤਲਬ ਜੇ ਚੀਲ ਦੇ ਰੁੱਖ ਦਾ ਕੋਈ, ਉਹਦੇ ਤਣੇ ਦਾ, ਉਹਦੀ ਲੱਕੜ ਦਾ ਕੋਈ ਟੇਬਲ ਬਣਾ ਲਈਏ, ਕੋਈ ਕੁਰਸੀ ਬਣਾ ਲਈਏ, ਕੋਈ ਦਰਵਾਜ਼ਾ ਬਣਾ ਲਈਏ, ਕਿਸੇ ਕੰਮ ਨਹੀਂ ਹੈ। ਨਾ ਤਾਂ ਉਹ ਪਾਣੀ ਝੱਲ ਸਕਦੀ ਹੈ, ਚੀਲ ਹੈ ਜਿਹੜੀ, ਚੀਲ ਦੀ ਲੱਕੜ ਪਾਣੀ 'ਚ ਗਲ ਜਾਂਦੀ ਹੈ, ਨਾ ਤੇਜ਼ ਹਵਾ ਹੀ ਝੱਲ ਸਕਦੀ, ਉਹ ਚਿੱਬੀ ਹੋ ਜਾਂਦੀ ਹੈ, ਅਤੇ ਨਾ ਉਹਨੂੰ ਬਹੁਤੀ ਧੁੱਪ ਹੀ ਜਿਹੜੀ ਹੈ ਉਹਦੇ ਨਾਲ ਵੀ ਟੇਢੀ ਮੇਢੀ ਹੋ ਜਾਂਦੀ, ਉਹ ਜਿਹੜੀ ਲੱਕੜ ਆ ਕਿਸੇ ਕੰਮ ਦੀ ਨਹੀਂ, ਨਾ ਕਿਸੇ ਫੁੱਲ ਕੰਮ ਆਏ, ਨਾ ਫਲ ਕੰਮ ਆਏ, ਨਾ ਪੱਤੇ ਕੰਮ ਆਏ, ਨਾ ਉਹਦੀ ਲੱਕੜ ਕਿਸੇ ਕੰਮ ਆਈ। ਭਾਵ ਇਹ ਹੈ ਭਾਈ ਗੁਰਦਾਸ ਜੀ ਦਾ ਕਿ ਜਿਹੜੀ ਚੀਲ ਹੈ ਬਹੁਤ ਉੱਚਾ ਉਹ ਰੁੱਖ, ਪਰੰਤੂ ਨਾ ਪੱਤੇ, ਨਾ ਉਹਦੇ ਨਾਲ ਲੱਗਣ ਵਾਲੇ ਉਹ ਫਲ, ਅਤੇ ਨਾ ਉਹਦੇ ਪੱਤੇ, ਅਤੇ ਨਾ ਉਹਦੀ ਲੱਕੜ ਕਿਸੇ ਕੰਮ ਆਉਂਦੀ, ਵਿਅਰਥ ਸਾਰਾ ਕੁਛ। ਜਿਵੇਂ ਸਿੰਬਲ ਦੇ ਰੁੱਖ ਦਾ ਦ੍ਰਿਸ਼ਟਾਂਤ ਬਾਣੀ 'ਚ ਵੀ ਦਿੱਤਾ ਗਿਆ, ਸਿੰਬਲ ਰੁੱਖ ਸਰਾਇਰਾ ਆਤ ਦੀਰਘ ਆਤ ਮੁੱਛ, ਇਸੇ ਤਰ੍ਹਾਂ ਚੀਲ ਦੇ ਰੁੱਖ ਦਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਕਹਿੰਦੇ ਲੱਗੀ ਮੂਲ ਨਾ ਵਿਜਵੈ, ਬਲਦੀ ਹੋਂ ਮੈਂ ਅੱਗ ਖੜੋਈ। ਇਸ ਦੇ ਮੁੱਢ ਨੂੰ ਅੱਗ ਲੱਗੀ ਹੋਈ ਬੁੱਝਦੀ ਨਹੀਂ, ਜਿਹੜੀ ਚੀਲ ਹੈ ਨਾ ਇਹਦੇ ਮੁੱਢ ਨੂੰ ਅੱਗ ਲਾ ਦਿਓ ਤੇ ਬੁੱਝਦੀ ਨਹੀਂ ਛੇਤੀ ਕੀਤਿਆਂ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਹੋਮੇ ਦੀ ਅੱਗ ਕਰਕੇ ਖਲੋਤੀ ਹੀ ਇਹ ਚੀਲ ਹੈ ਜਿਹੜੀ, ਇਹ ਸੜ ਜਾਂਦੀ, ਇਹ ਰੁੱਖ ਸੁਆਹ ਹੋ ਜਾਂਦਾ। ਮਨਮੁੱਖ ਬੰਦੇ, ਸਾਕਤ ਬੰਦੇ ਰੱਬ ਨਾਲੋਂ ਟੁੱਟੇ ਕਿਸੇ ਕੰਮ ਦੇ ਨਹੀਂ, ਆਤਮਿਕ ਜੀਵਨ ਵਾਲੇ ਪਾਸਿਓਂ ਸੜੇ ਹੀ ਆ ਉਹ ਲੋਕ ਜਿਹੜੇ, ਭਾਵ ਵਿਸ਼ਿਆਂ ਵਿਕਾਰਾਂ ਪਾਪਾਂ ਦੀ ਅੱਗ ਵਿੱਚ ਸੜਦੇ ਆ, ਹਉਮੇ ਹੰਕਾਰ ਦੀ ਅੱਗ ਵਿੱਚ ਸੜਦੇ ਆ, ਜਗਤ ਵਿੱਚ ਕਿਸੇ ਕੰਮ ਦੇ ਨਹੀਂ। ਮਨ ਮਤੀਏ ਚੀਲ ਦੇ ਰੁੱਖ ਦੀ ਤਰ੍ਹਾਂ ਨੇ। ਵਡਿਆਈ ਕਰ ਦਈ ਵਗੋਈ, ਵਡਿਆਈ ਕਰ ਦਈ ਵਗੋਈ, ਵਡਿਆਈ ਕਰਕੇ ਕਹਿਣ ਲੱਗੇ ਫਿਰ ਵੀ ਸਾਰੇ ਦਾ ਸਾਰਾ ਕੁਝ ਉਹਦਾ ਨਾਸ਼ ਕਰ ਦਿੱਤਾ। ਵਡਿਆਈ ਕਰਕੇ ਮਤਲਬ ਵੀ ਇਹ ਦੱਸਿਆ ਕਿ ਚੀਲ ਬੜਾ ਉੱਚਾ ਰੁੱਖ ਆ ਬਈ, ਚੀਲ ਬੜਾ ਉੱਚਾ ਰੁੱਖ ਆ, ਬੜਾ ਵੱਡਾ ਬਈ ਇਹ ਪਹਾੜਾਂ ਦੇ ਵਿੱਚ ਬਾਕੀ ਦਰਖਤਾਂ ਨਾਲੋਂ ਉੱਚਾ ਹੈ। ਹੁਣ ਇਹਦੇ ਉਹਦਾ ਉੱਚਾ ਹੋਣਾ ਭਾਈ ਗੁਰਦਾਸ ਜੀ ਕਹਿੰਦੇ ਉਹਦੀ ਬੜੀ ਵਡਿਆਈ ਆ, ਉਹਦਾ ਸਤਿਕਾਰ ਹੋਣਾ ਚਾਹੀਦਾ ਸੀ ਵੀ ਬੜਾ ਉੱਚਾ ਰੁੱਖ ਆ, ਪਰ ਕਹਿੰਦੇ ਦਈ ਵਗੋਈ ਨਾਸ਼ ਹੀ ਕਰ ਦਿੱਤੀ ਉਹਦੀ ਵਡਿਆਈ, ਉਹਦੇ ਉੱਚੇ ਪਨ ਨੇ ਵੀ ਉਹਦੀ ਵਡਿਆਈ ਨਾਸ਼ ਕਰ ਦਿੱਤੀ। ਕਿਵੇਂ? ਕਿ ਨਾ ਲੱਕੜ ਕਿਸੇ ਕੰਮ ਦੀ, ਨਾ ਫੁੱਲ ਫਲ ਕਿਸੇ ਕੰਮ ਦੇ, ਨਾ ਕੋਈ ਚੰਗੇ ਪੱਤੇ ਲੱਗੇ, ਸ਼ਾਮ ਹੀ ਨਹੀਂ ਕਿਸੇ ਨੂੰ ਦੇ ਸਕਦਾ, ਕਿਸੇ ਕੰਮ ਦਾ ਨਹੀਂ। ਭਾਵ ਸਾਰੀ ਵਡਿਆਈ ਉੱਚੇ ਹੋਣ ਦੀ ਵੀ ਨਾਸ਼ ਹੋ ਗਈ, ਖਤਮ ਹੋ ਗਈ। ਭਾਵ ਕਿਸੇ ਨੂੰ ਸੰਸਾਰ 'ਚ ਕੋਈ ਸੁੱਖ ਉਹ ਚੀਲ ਦਾ ਰੁੱਖ ਨਹੀਂ ਦੇ ਸਕਿਆ। ਭਾਈ ਸਾਹਿਬ, ਭਾਈ ਗੁਰਦਾਸ ਜੀ ਮਨਮੁੱਖ ਬੰਦੇ ਦੀ ਇਹ ਹਾਲਤ ਦੱਸਦੇ ਕਿ ਵੱਡੇ ਹੋਣ ਦਾ ਫਲ ਹਉਮੇ ਕਰਕੇ ਵੱਡੇ ਹੋਣਾ, ਇਹ ਚੇਤੇ ਰੱਖਿਓ। ਹਉਮੇ ਹੰਕਾਰ ਕਰਕੇ ਵੱਡੇ ਹੋਣਾ, ਧਨ ਦੌਲਤ ਪਦਾਰਥਾਂ ਕਰਕੇ ਵੱਡੇ ਹੋਣਾ, ਕਿ ਉਸ ਧਨ ਦੌਲਤ ਮਾਇਆ ਦਾ ਹੰਕਾਰ ਹੋ ਜਾਣ, ਇਹੋ ਹੀ ਆ ਕਿ ਉਹ ਹਉਮੇ ਦੀ ਅੱਗ ਨਾਲ ਜਿਵੇਂ ਚੀਲ ਖਲੋਤੀ, ਖੜੀ ਖਲੋਤੀ ਸੜ ਗਈ, ਅਜਿਹੀ ਹਾਲਤ ਮਨਮੁੱਖ ਦੇ ਹੰਕਾਰ ਦੀ ਆ। ਅੱਗ ਨਾਲ ਅੰਦਰੋਂ ਸੜਦੇ ਰਹਿੰਦੇ ਆ, ਭੁੱਜਦੇ ਰਹਿੰਦੇ ਆ, ਠੋਕਰਾਂ ਖਾਂਦੇ ਰਹਿੰਦੇ ਆ, ਆਤਮਿਕ ਜੀਵਨ ਨਾਸ਼ ਕਰਕੇ ਜੀਵਨ ਦੀ ਬਾਜ਼ੀ ਹਾਰ ਕੇ ਸੰਸਾਰ ਤੋਂ ਤੁਰ ਜਾਂਦੇ ਆ।